ਹੀ ਨਹੀਂ। ਜਾਂ ਤਾਂ ਉਹ ਗੁਰੂ ਵਾਲੀ ਬਾਣੀ ਦਾ ਉਹਨਾਂ ਨੂੰ ਪਤਾ ਕੋਈ ਨਹੀਂ, ਪਰਾਤਮਾ ਦਾ ਪਤਾ ਤਾਂ ਤਾਂ ਲੱਗਦਾ ਗੁਰਮਤਾਂ ਦਿੰਦੇ, ਤਾਂ ਉਹਨਾਂ ਦੀ ਮਤ ਕੋਈ ਹੋਰ ਹੈ, ਗੁਰੂ ਹੋਰ ਬਣਾਏ ਨੇ, ਕਿਰਪਾਨਾਂ ਪਾ ਲਈਆਂ ਹੁਣ ਸਿੱਖ ਬਣ ਗਏ। ਉਹ ਜੇ ਸਿੱਖ ਬਣ ਗਏ ਸਿੱਖਿਆ ਗੁਰਬਾਣੀ ਦੀ ਦਿਓ, ਫਿਰ ਸਿੱਖਿਆ ਦੂਈ ਮਤ ਦੀ ਗਈ ਹੈ ਨਾ, ਉਹ ਕਹਿੰਦੇ ਅਸੀਂ ਸਿੱਖ ਹਾਂ। ਇਹ ਗੱਲ ਦਾ ਸਿੱਖਾਂ ਨੇ ਵੀ ਪ੍ਰਚਾਰ ਨਹੀਂ ਕੀਤਾ, ਸਿੱਖਾਂ ਨੂੰ ਵੀ ਪਤਾ ਨਹੀਂ। ਅਸਲ ਤਾਂ ਬਾਣੀ ਨਾਲ ਜੁੜ ਕੇ ਹੀ ਸਮਝਾਉਣੀ ਸੀ, ਗੁਰਬਾਣੀ ਨੂੰ ਪੜ੍ਹ ਕੇ ਹੀ ਪਤਾ ਲੱਗਣਾ ਸੀ। ਇਹ ਤਾਂ ਅਸੀਂ ਸਮਝ, ਇੰਨੀ ਤਾਂ ਖੋਜ ਅਸੀਂ ਕੀਤੀ ਨਹੀਂ, ਖੋਜਣ ਦੀ ਗੱਲ ਕਹੀ ਹੋਈ ਸੀ, ਸਾਡੇ ਕੋਲ ਟਾਈਮ ਨਹੀਂ। ਤੇ ਠੱਗਾਂ ਨੇ ਆ ਕੇ ਕਬਜ਼ਾ ਕਰ ਲਿਆ ਗੁਰਬਾਣੀ ਦੇ, ਠੱਗਾਂ ਨੇ ਕਬਜ਼ਾ ਕਰ ਲਿਆ ਆ ਕੇ, ਠੱਗੀ ਜਾਂਦੀ ਹੁਣ। ਦੋ ਕਿਸਮ ਦੇ ਠੱਗ ਰਲ ਗਏ, ਦੂਏ ਸਿਆਸਤਦਾਨ ਠੱਗ ਰਲ ਗਏ। ਦੋ ਕਿਸਮ ਦੇ ਠੱਗ ਰਲ ਗਏ, ਇੱਕ ਦੁਨਿਆਵੀ ਠੱਗ ਨੇ, ਇੱਕ ਧਾਰਮਿਕ ਠੱਗ ਨੇ। ਇੱਕ ਤਾਂ ਆਪਣੇ ਆਪ ਨੂੰ ਧਾਰਮਿਕ ਠੱਗ ਕਹਿੰਦੇ ਨੇ, ਹੈ ਠੱਗ ਬਨਾਰਸ ਕੇ, ਹੈ ਸੰਤ, ਹੈ ਤਾਂ ਆਪਣੇ ਆਪ ਨੂੰ ਰੱਬੀ ਆਦਮੀ ਕਹਾਉਂਦੇ, ਅਵਤਾਰ ਕਹਾਉਂਦੇ, ਹੈ ਠੱਗ। ਇੱਕ ਆ ਸੰਸਾਰੀ ਠੱਗ ਨੇ, ਇਹਨਾਂ ਦੋਹਾਂ ਦੀ ਬੜੀ ਮਿਲਦੀ ਹੈ, ਆਪਸ ਵਿੱਚ ਪੜਦੀ ਹੈ। ਪਰ ਗੁਰਮੁਖਾਂ ਦੋਹਾਂ ਦੀ ਨਹੀਂ ਮਿਲਦੀ, ਉਹ ਦੋਹਾਂ ਨੂੰ ਠੱਗ ਕਹਿੰਦੇ ਵੀ ਠੱਗ ਨੇ ਤੁਸੀਂ। ਹੁਣ ਉਹਨੂੰ ਲੋਹੇ ਕਿਵੇਂ ਚੰਗਾ ਸਮਝਣ, ਉਹ ਹੁਣ ਜੇ ਤਾਂ ਝੂਠ ਬੋਲੇ ਕੰਪਰੋਮਾਈਜ਼ ਕਰੇ, ਇਹ ਤਾਂ ਉਹ ਕੰਪਰੋਮਾਈਜ਼ ਕਰੇ, ਇਹਨਾਂ ਠੱਗਾਂ ਨਾ ਗੁਰਬਾਣੀ ਤੋਂ ਹਟੇ, ਪਿੱਛੇ ਗੁਰੂ ਤੋਂ ਪਿੱਛੇ ਹਟ ਜਾਵੇ ਤਾਂ ਗੱਲ ਬਣਦੀ ਹੈ। ਜੇ ਗੁਰੂ ਦੀ ਗੱਲ ਕਰੇ ਤਾਂ ਕੰਪਰੋਮਾਈਜ਼ ਨਹੀਂ ਹੁੰਦਾ, ਕੰਪਰੋਮਾਈਜ਼ ਗੁਰੂ ਨੂੰ ਛੱਡ ਕੇ ਹੋ ਸਕਦਾ, ਇਹਨਾਂ ਨਾਲ ਵਰਨਾ ਨਹੀਂ ਹੋ ਸਕਦਾ। ਇਹੀ ਝਗੜਾ ਰਿਹਾ, ਇਹੀ ਝਗੜਾ ਰਹਿੰਦਾ ਹੁੰਦਾ। ਉਹ ਕੰਪਰੋਮਾਈਜ਼ ਨਹੀਂ ਕਰ ਸਕਦਾ, ਉਹਦੀ ਮਜਬੂਰੀ ਹੈ, ਸੱਚ ਨੂੰ ਕਿਵੇਂ ਛੱਡੇ। ਉਹ ਸੱਚ ਨਾਲ ਜੁੜਨ ਨੂੰ ਤਿਆਰ ਨਹੀਂ, ਸੱਚ ਦੀ ਗੱਲ ਸੁਣਨ ਨੂੰ ਤਿਆਰ ਨਹੀਂ, ਇਹ ਸੱਚ ਦਾ ਗੱਲ ਕਹਿਣ ਤੋਂ ਮੁਨਕਰ ਨਹੀਂ ਹੋ ਸਕਦਾ, ਕਹਿਣ ਤੋਂ ਨਹੀਂ ਬੰਦ ਹੋ ਸਕਦਾ। ਫਿਰ ਇੱਥੇ ਆ ਜਾਂਦਾ ਬਈ ਕਿਸੇ ਸ਼ਕਤੀ ਨਾਲ ਸੱਚ ਦਾ ਮੂੰਹ ਬੰਦ ਕਰੋ। ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਦਾ ਇਹੀ ਕਾਰਨ ਸੀ ਵੀ ਤਲਵਾਰ ਦੇ ਜ਼ੋਰ ਨਾਲ ਸੱਚ ਨੂੰ ਕਹੋ ਵੀ ਚੁੱਪ ਰਹਿ, ਸੰਕੇਤ ਦਿੱਤਾ ਸੀਗਾ ਉਹਨਾਂ, ਜੇ ਇੱਦਾਂ ਨਹੀਂ ਮੰਨਦੇ ਤਾਂ ਸਾਡੇ ਕੋਲ ਦੂਈ ਸ਼ਕਤੀ ਹੈਗੀ ਸੰਸਾਰ। ਛੇਵੇਂ ਪਾਤਸ਼ਾਹ ਨੇ ਉਹਦਾ ਜਵਾਬ ਦੇਣ ਨੂੰ ਤਲਵਾਰ ਵੀ ਪਾ ਲਈ, ਕਹਿੰਦੇ ਇਹ ਰਸਤਾ ਵੀ ਆ ਜਾਓ। ਉਹਨਾਂ ਨੇ ਫਿਰ ਪ੍ਰਚਾਰ ਵਾਲਾ ਘੱਟ ਕਰ ਲਿਆ, ਤਲਵਾਰ ਵਾਲਾ ਜ਼ਿਆਦਾ ਚੱਕ ਲਿਆ ਵੀ ਚੱਲ ਇਹਦਾ ਭੁਲੇਖਾ ਕੱਢੀਏ ਹੁਣ ਤੁਹਾਡਾ। ਉਹਨਾਂ ਨੇ ਬਾਣੀ ਤਾਂ ਹੀ ਨਹੀਂ ਰਚੀ, ਉਹਨਾਂ ਨੇ ਕਿਹਾ ਬਥੇਰੀ ਹੈ ਰਚੀ ਹੋਈ, ਤੇ ਤਲਵਾਰ ਵਾਲਾ ਭੁਲੇਖਾ ਵੀ ਕੱਢ ਲਓ ਪਹਿਲਾਂ ਤੁਸੀਂ, ਪਹਿਲਾਂ ਇਹ ਕੱਢ ਲਈਏ ਫਿਰ ਕਰਾਂਗੇ ਗੱਲ। ਨੌਵੇਂ ਪਾਤਸ਼ਾਹ ਨੇ ਫਿਰ ਕਰਤੀ ਹੋਈ ਗੱਲ, ਨੌਵੇਂ ਪਾਤਸ਼ਾਹ ਜੰਗ 'ਚ ਵੀ ਨੇ ਛੇਵੇਂ ਪਾਤਸ਼ਾਹ ਦੇ ਨਾਲ, ਪੈਂਡੇ ਖਾਂ ਦਾ ਜਵਾਈ ਆਪ ਮਾਰਿਆ, ਨਾਲ ਪੜਿਆ ਸੀ, ਖੇਡਿਆ ਸੀ, ਤੇ ਫੇਰ ਬਾਣੀ ਫੇਰ ਅਜਦੀ। ਉਹ ਭੁਲੇਖਾ ਕੱਢਣ ਵਾਸਤੇ ਤਲਵਾਰ ਪਾਈ ਸੀ, ਤਲਵਾਰ ਦੀ ਸਾਨੂੰ ਕੀ ਲੋੜ ਹੈ, ਸਾਡੇ ਕੋਲ ਤਾਂ ਉਹ ਤਲਵਾਰ ਹੈ ਜਿਹਦੇ ਵਾਸਤੇ ਢਾਲ ਹੀ ਨਹੀਂ ਕਬੜੀ ਹੋਈ, ਆ ਤਲਵਾਰ ਵਾਸਤੇ ਢਾਲ ਹੈ, ਇਹਦੇ ਉਹਦਾ ਡੰਡਾ ਕਰਨ ਤਾਂ ਰੁਕ ਜਾਂਦੀ ਹੈ, ਇਹਦਾ ਹੱਥ 'ਚ ਕੱਪੜੇ ਨਾਲ ਫੜ ਲਈਦੀ ਹੈ। ਸਿਆਣੇ ਬੰਦੇ ਜਿਹੜੇ ਨੇ ਅਣਜਾਣ ਕੋਲ ਤਲਵਾਰ ਹੋਵੇ, ਕੱਪੜਾ ਹੋਵੇ, ਕੱਪੜੇ ਨਾਲ ਫੜ ਲਈਦੀ ਹੈ ਤਲਵਾਰ, ਖੋਲੀ ਦੀ ਫੜ ਕੇ। ਜਿਹੜਾ ਜਾਣਕਾਰ ਹੈ ਅਣਜਾਣ ਦੇ ਤਲਵਾਰ ਕੱਪੜੇ ਨਾਲ ਹੋ ਲੈਂਦਾ, ਉਹਨੂੰ ਕਿਤੇ ਪਤਾ ਵੀ ਕਿਵੇਂ ਚਲਾਉਣੀ ਹੈ, ਉਹਨੂੰ ਕਿਵੇਂ ਪਤਾ ਕਿੱਥੇ ਪਤਾ ਵੀ ਕਿਵੇਂ ਚਲਾਉਣੀ ਹੈ, ਉਹਨੇ ਕੱਪੜੇ ਨਾਲ ਖੋਲਣੀ, ਕੱਪੜੇ ਨੂੰ ਤਲਵਾਰ ਫੜਦੀ ਨਹੀਂ।
ਆਪਣਾ
ਮੋਹ ਹਰ ਹਿਰਦੇ ਵਿੱਚ ਉਹਨੇ ਪੈਦਾ ਕੀਤਾ ਹੈ, ਆਪਣਾ ਵੀ ਮੋਹ ਦਿੱਤਾ ਹੈ।
ਇਹਨੂੰ ਮਾਇਆ ਤ੍ਰੈ ਗੁਣ ਬਸ ਕੀਨੇ, ਆਪਣ ਮੋਹ ਘਟੇ ਘਟ ਦੀਨੇ।
ਮਾਇਆ ਨੇ ਆਪਣਾ ਮੋਹ ਅੰਦਰ ਛੱਡਿਆ ਹੈ ਸਾਰਿਆਂ ਦੇ, ਅਸਲ ਚ ਮਾਇਆ ਬਾਹਰ ਹੈ, ਮਾਇਆ ਅੰਦਰ ਨਹੀਂ ਹੈ, ਸਾਰਾ ਬ੍ਰਿਜ ਧਰਤੀ ਤੋਂ ਬਾਹਰ ਹੈ। ਧਰਤੀ ਤੇ ਖੜਾ ਕਿਵੇਂ, ਜੜਾਂ ਨੇ ਵਿੱਚ, ਮੋਹ ਮਾਇਆ ਦੀਆਂ ਜੜਾਂ ਨੇ, ਸਾਰਾ ਮਾਇਆ ਤੋਂ ਬਾਹਰ ਹੈ ਜੋ ਦਿੰਦੀ ਹੈ, ਉਹ ਜੜਾਂ ਨੇ ਜਿਹੜੀਆਂ, ਜੜਾਂ ਧਰਤ ਹਿਰਦੇ ਦੇ ਵਿੱਚ ਰਹਿੰਦੀਆਂ, ਉਹਦਾ ਨਾਮ ਉਹ ਹੈ, ਮਾਇਆ ਦੀਆਂ ਜੜਾਂ ਨੇ। ਵਿਰਸ਼ ਦੀਆਂ ਜੜਾਂ ਨਾਲ ਹੁਣ ਧਰਤੀ 'ਚ ਖੜੂਗਾ ਕਿਵੇਂ? ਜਾਂ ਜੜਾਂ ਵੜਦੇ ਨੇ ਫਿਰ ਖੜਦੇ ਦਰ ਪਹਿਲਾਂ ਥੱਲੇ ਦੀ ਆਰੀ ਫਿਰ ਕੇ ਜੜਾਂ ਵੜ ਦੋ ਜਿੱਦਾਂ ਡਿੱਗ ਪੈਣਾ। ਇਸ ਕਰਕੇ ਅਸੀਂ ਮਾਇਆ ਨੂੰ ਨਹੀਂ ਕੁਛ ਕਹਿਣਾ, ਬਾਹਰੋਂ ਕੱਟਣਾ, ਦਰਖਤ ਦਾ ਨਹੀਂ ਕੁਛ ਕੱਟਣਾ ਮਾਇਆ ਦਾ, ਅੰਦਰੋਂ ਜੜਾਂ ਨਹੀਂ ਰਹਿਣ ਦੇਣੀ, ਆਪਣੇ ਅੰਦਰੋਂ ਜੜਾਂ ਖਤਮ ਕਰਦੀਆਂ ਨੇ, ਦਰਖਤ ਦਾ ਤਿਆਗ ਨਹੀਂ ਕਰਨਾ, ਦਰਖਤ ਦੇ ਫਲਾਂ ਦਾ ਤਿਆਗ ਨਹੀਂ ਕਰਨਾ ਹੈ, ਆਪਣੇ ਅੰਦਰ ਇਹਦਾ ਮੋਹ ਨਹੀਂ ਵਧਣ ਦੇਣਾ। ਬਸ ਮੋਹ ਦੀ ਖਿੱਚ ਹੈ ਜਿਹੜਾ ਮਾਇਆ ਤੋਂ ਬਾਹਰ ਨਹੀਂ ਨਿਕਲਣ ਦਿੰਦਾ ਸਾਨੂੰ। ਜੇ ਫਸਾਉਣ ਵਾਲੇ ਨੂੰ ਛਡਾਉਣ ਵਾਲਾ ਸਿਆਣਾ ਹੋਊਗਾ, ਸਤਰੰਜ ਖੇਡਦੇ ਨੇ ਫਸਾਉਂਦਾ ਆਪਣੇ ਦੌਰ ਚ, ਉਹ ਫਸਾਉਂਦਾ ਆਪਣੇ ਦੌਰ ਚ, ਕਿਹਦਾ ਦੌਰ ਤਕੜਾ ਹੈ, ਕਿਹਦੀ ਅਕਲ ਤਕੜੀ ਹੈ, ਉਹਨੇ ਜਿੱਤ ਜਾਣਾ। ਇਹ ਤਾਂ ਅਕਲ ਦੀ ਖੇਡ ਹੈ ਹੁਣ ਇੱਥੇ, ਮਾਇਆ ਚ ਨਿਕਲਣਾ ਵੀ ਨਹੀਂ, ਮਾਇਆ ਚ ਫਸਣਾ ਵੀ ਨਹੀਂ, ਦੋ ਬਾਜੀਆਂ ਨੇ ਹੁਣ, ਇੱਕ ਪਾਸੇ ਕਾਲ ਦੀ ਬਾਜੀ ਹੈ, ਕਾਲ ਜਿੱਤਣਾ ਕਿਵੇਂ ਹੈ, ਕਾਲ ਕੋਈ ਲੜ ਕੇ ਨਹੀਂ ਜਿੱਤਣਾ ਹੈ, ਕਾਲ ਕੋਲ ਮਾਇਆ ਦਾ ਮੋਹ ਹੈ, ਫਸਾਇਆ ਤੁਹਾਨੂੰ ਸਾਰਿਆਂ ਨੂੰ, ਉਹਨੇ ਆਪਣੀ ਬਾਜੀ ਹੈ, ਉਹਦੀਆਂ ਸਾਰੀਆਂ ਚਾਲਾਂ ਮਾਇਆ ਦੀਆਂ, ਕ੍ਰੋਧ ਉਹਦਾ ਪਿਆਦਾ, ਮੋਹ ਉਹਦਾ ਪਿਆਦਾ, ਲੋਭ ਉਹਦਾ ਪਿਆਦਾ, ਅਹੰਕਾਰ ਉਹਦਾ ਪਿਆਦਾ, ਸਾਰੇ ਉਹਦੇ ਪਿਆਦੇ ਨੇ, ਅਫਸਰ ਵਿੱਚ ਛੋਟੇ ਅਫਸਰ ਨੇ, ਵਿੱਚ ਪਿਆਦੇ ਨੇ, ਇੱਕ ਪਾਸੇ ਇਹ ਫੌਜ ਹੈ, ਇਹ ਕਾਲ ਦੀ ਫੌਜ ਹੈ, ਜਿੱਤਣਾ ਕਾਲ ਨੂੰ ਹੈ, ਅਕਾਲ ਨੂੰ ਨਹੀਂ ਜਿੱਤਣਾ ਹੈ, ਪਰ ਅਕਾਲ ਹੋਏ ਬਿਨਾਂ ਕਾਲ ਨਹੀਂ ਜਿੱਤਿਆ ਜਾਂਦਾ, ਅਕਾਲ ਕਾਲ ਤੋਂ ਉੱਤੇ ਇਹ ਇੱਕ ਜਦ ਹੋ ਜਾਂਦਾ ਫਿਰ ਅਕਾਲ ਹੈ, ਇੱਕ ਦਿਨ ਅਕਾਲ ਮੂਰਤ ਲੱਗਿਆ ਹੋਇਆ, ਜਿੰਨਾ ਚਿਰ ਇਹ ਸਰੀਰ ਨਾਲ ਜੁੜਿਆ ਹੋਇਆ ਸਰੀਰ ਦਾ ਉਹ ਅਕਾਲ ਮੂਰਤ ਹੈ, ਕਾਲ ਮੂਰਤ ਹੈ, ਕਾਲ ਆ ਸਰੀਰ, ਕਾਲ ਮੂਰਤ ਹੈ, ਅਕਾਲ ਮੂਰਤ ਨਹੀਂ ਹੈ। ਬਸ ਫਸਾਵੇ ਕਿਉਂ ਕਿਵੇਂ ਫਸਾਉਂਦੇ, ਉਹ ਜਿਹੜਾ ਹੈ ਨਾ ਵੀ ਆ ਬਾਜੀ ਲਾ ਲੈ ਮੇਰੇ ਨਾਲ, ਹੁਣ ਖੇਲ ਕੇ ਦੇਖ, ਤੂੰ ਮੈਨੂੰ ਫਸਾ ਕੇ ਦਿਖਾ, ਆਹੀ ਗੱਲ ਹੈ, ਫਸਾ ਹੀ ਨਹੀਂ ਸਕਦਾ, ਕਾਹਦੇ ਨਾਲ ਫਸਾਉ, ਸਰੀਰ ਤੇ ਬਿਨਾਂ ਫਸਾ ਹੀ ਨਹੀਂ ਸਕਦਾ, ਉਹ ਕਾਲ ਸਰੀਰ ਤੱਕ ਸੀਮਤ ਹੈ, ਸਰੀਰ ਤੋਂ ਗਾਹ ਲੰਘ ਗਿਆ, ਤ੍ਰਿਕੁਟੀ ਛੱਡਤੀ, ਬਸ ਸਰੀਰ ਲੈ ਜੂ ਨਾ ਹੋ, ਅਗਲੇ ਚੱਕ ਕੇ ਸਰੀਰ ਲੈ ਜਾਂਦੇ ਨੇ, ਪਿੱਛੇ ਕੀ ਰਹਿ ਗਿਆ, ਸਰੀਰ, ਸਰੀਰ ਤੱਕ ਕਿਸੇ ਵੀ ਜਿਹੜੀ ਦੁਨਿਆਵੀ ਤਾਕਤ ਹੈ ਉਹ ਸਰੀਰ ਤੋਂ ਗਾਹਾਂ ਨਹੀਂ ਹੈ, ਪਰਮੇਸ਼ਰ ਦੀ ਨੱਥ ਪਾਈ ਹੋਈ ਹੈ ਆਤਮਾ ਦੇ, ਸੰਸਾਰ ਨੱਥ ਪਾਉਂਦਾ ਸਰੀਰ ਦੇ, ਹੱਥਕੜੀ ਲਾਉਂਦਾ ਸਰੀਰ ਦੇ, ਸੰਸਾਰ ਕੋਲ ਪਾਵਰੇ ਨਹੀਂ ਹੈਗੀ ਸਰੀਰ ਤੇ ਗਾਹਾਂ, ਕਾਲ ਕੋਲ ਵੀ ਪਾਵਰ ਨਹੀਂ ਸਰੀਰ ਤੋਂ ਗਾਹਾਂ, ਕਾਲ ਕੋਲ ਪਾਵਰੇ ਨਹੀਂ ਸਰੀਰ ਤੇ ਗਾਹਾਂ, ਕਿਉਂਕਿ ਜਿੱਥੇ ਤੱਕ ਮਾਇਆ ਉੱਥੇ ਤੱਕ ਕਾਲ ਦਾ ਬਸ ਹੈ, ਕਾਲ ਦਾ ਜ਼ੋਰ ਹੈ, ਕਾਲ ਨੇ ਕੀ ਪੈਦਾ ਕੀਤੀ ਹੈ ਮਾਇਆ, ਮਾਇਆ ਨਾਲ ਨਹੀਂ ਜਾਣ ਦਿੰਦਾ ਹੈ, ਮਾਇਆ ਇੱਥੇ ਰਹਿਣੀ ਹੈ ਨਾ, ਇਹ ਸਣੇ ਸਰੀਰ ਜਾਣਾ ਚਾਹੁੰਦਾ, ਬਸ ਜੇ ਸਰੀਰ ਦਾ ਮੋਹ ਹੈ, ਜੇ ਪਿੱਛੇ ਮੋਹ ਹੈ ਤਾਂ ਦੂਆ ਜਨਮ, ਮੋਹ ਹੀ ਸਾਡੇ ਸਰੀਰ ਜਿਹੜਾ ਹੈਗਾ ਦੂਏ ਜਨਮਾਂ ਦਾ ਕਾਰਨ, ਬਸ ਜੇ ਮੋਹ ਹੈ ਨਹੀਂ ਜਨਮ ਹੈ ਨਹੀਂ, ਮੋਹ ਹੈ ਨਹੀਂ ਜਨਮ ਹੈ ਨਹੀਂ, ਜੇ ਧਰਮ ਹੈ ਨਹੀਂ ਨਾ, ਜੇ ਲੋਭ ਹੈ ਤਿਆਗ ਹੈ ਨਹੀਂ ਤਾਂ ਧਰਮ ਹੈ ਨਹੀਂ, ਲੋਭੀ ਧਾਰਮਿਕ ਬੰਦਾ ਬਣੇ ਨਹੀਂ ਸਕਦਾ, ਜੇ ਧਾਰਮਿਕ ਵੀ ਬਣੂਗਾ ਲੋਭ ਦੀ ਪੂਰਤੀ ਵਾਸਤੇ ਹੀ ਬਣੂਗਾ, ਉਹ ਲੋਭੀ ਧਾਰਮਿਕ ਨਹੀਂ ਹੁੰਦਾ ਕਦੇ ਵੀ, ਭਾਵੇਂ ਉਹ ਤਬਾ ਵੀ ਹੋਵੇ, ਲੋਭੀ ਬੰਦਾ ਸੰਤ ਨਹੀਂ ਹੁੰਦਾ ਕਦੇ ਵੀ, ਚਾਹੇ ਉਹ ਭੋਰੇ ਚੋਂ ਕਦੇ ਇੱਕ ਕਿਸੇ ਨੇ ਦੇਖਿਆ ਬਣਾ ਹੋਵੇ ਨਿਕਲਦਾ ਲੋਭੀ ਹੈ ਉਹ ਤਾਂ ਜਿਹੜੀ ਉਹਦੀ ਫੀਮ ਹੈ ਨਾ ਤੋਲਾ ਰੋਜ ਦੀ ਉਹਨੂੰ ਮਿਲਦੀ ਉਹ ਤਾਂ ਹੈ ਭੋਰੇ ਚ ਰਹਿਣ ਵਾਸਤੇ ਉਹ ਆਪਣੀ ਮਜਬੂਰੀ ਨੂੰ ਬੈਠਾ ਨਾਲੇ ਫੀਮ ਮਿਲਦੀ ਹੈ ਬਾਹਰ ਹੋਵੇ ਦਿਹਾੜੀ ਕਰੇ ਚਿੰਤਾ ਰਹੇ ਚਿੰਤਾ ਕੋਈ ਨੀ ਨਾਲੇ ਮਾਨਤਾ ਹੁੰਦੀ ਹੈ ਉਹ ਮਾਨਤਾ ਦਾ ਨਸ਼ਾ ਫੀਮ ਦਾ ਨਸ਼ਾ ਉਹਨੂੰ ਲਈ ਬੈਠਾ ਭੋਰੇ ਚ ਨਾਲੇ ਵਿਹਲਾ ਹੈ ਨਾਲੇ ਦੁਨੀਆ ਪੁੱਜਦੀ ਹੈ ਨਾਲੇ ਜਿੰਨਾ ਨਸ਼ਾ ਖਾਂਦਾ ਉਹ ਆਰਾਮ ਨਾਲ ਖਾਂਦਾ ਫੀਮੀ ਨੂੰ ਜਿੱਥੇ ਮਰਜ਼ੀ ਪਾ ਰੱਖ ਨਸ਼ਾ ਪੂਰਾ ਦੇਈ ਜਾ ਉਹਨੂੰ ਉਹਦੇ ਸਰਾਣੇ ਅੱਧਾ ਕਿਲੋ ਤੋਂ ਘਟਣ ਨਾ ਦੇ ਜਿੱਥੇ ਮਰਜ਼ੀ ਪਾ ਰੱਖ ਇਹਨਾਂ ਨਾਲ ਵਧੀਆ ਸਾਰਿਆਂ ਨੂੰ ਲਾਊ ਉਹਨੂੰ ਨਸ਼ਾ ਹੀ ਚਾਹੀਦਾ ਇਸ ਕਰਕੇ ਕਿਹਾ ਅਮਲੀ ਕੋ ਜੈਸੇ ਅਮਲ ਬਾਦ ਹਾਥ ਐਸੇ ਮੇਰੇ ਮਨ ਰਮਈਆ ਅਮਲੀ ਨੂੰ ਕੋਈ ਫਿਕਰ ਨਹੀਂ ਜੇ ਅਮਲ ਉਹਦੇ ਕੋਲ ਫਰਕ ਹੈ ਇਹ ਸਾਰੇ ਅਮਲੀ ਨੇ ਰਮਈਆ ਨਾਲ ਤਾਂ ਹੈ ਨਹੀਂ ਉਹਨਾਂ ਦਾ ਕਿਆ ਅਮਲੀ ਆ ਜਾਂ ਰਮਈਆ ਦੋ ਗੱਲਾਂ ਚੋਂ ਇੱਕ ਹੈ ਕੋਈ ਗਰਾਊਂਡ ਹੈ ਜਿਹੜਾ ਮੈਂ ਫੀਮੀ ਕਿਹਾ ਐਵੇਂ ਨਹੀਂ ਗੱਲ ਗੁਰਬਾਣੀ ਚੋਂ ਇਹ ਸਾਰੇ ਅਮਲੀ ਨੇ ਭੋਰਿਆਂ ਚ ਬੈਠਣ ਵਾਲੇ ਸੰਤ ਰਾੜੇ ਵਾਲਾ ਨਸ਼ਾ ਖਾਂਦਾ ਸੀ ਉਹਦੇ ਸੰਗ ਚ ਬੋਲਦਾ ਜਾਂ ਕੀਰਤਨ ਕਰਦਾ ਸਾਰੇ ਸੰਤ ਗੋਲੀਆਂ ਖਾ ਕੇ ਤਾਂ ਕੀਰਤਨ ਕਰਦੇ ਨੇ ਟੀਕੇ ਲਾ ਲਾ ਕੇ ਅਮਲੀ ਕੋ ਜੈਸੇ ਅਮਲ ਬਾਲ ਹਾ ਤੈਸੇ ਮੇਰੇ ਮਨ ਰਮਈਆ ਜੇ ਤਾਂ ਰਮਈਆ ਤਾਂ ਉਹਦਾ ਨਸ਼ਾ ਫਿਰ ਨਹੀਂ ਕੋਈ ਹੋਰ ਨਸ਼ਾ ਮਾਇਆ ਦਾ ਨਸ਼ਾ ਹੰਕਾਰ ਦਾ ਨਸ਼ਾ ਇਹ ਸਭ ਅਮਲ ਹੈ ਮਾਇਆ ਦਾ ਨਸ਼ਾ ਅਮਲ ਹੈ ਹੰਕਾਰ ਦਾ ਨਸ਼ਾ ਵੀ ਅਮਲ ਹੈ ਇਹ ਸਭ ਅਮਲੀ ਨੇ
ਆਪਣ ਮੋਹ ਘਟੇ ਘਟ ਦਿੰਦੇ
ਆ ਨਸ਼ਿਆਂ ਤੋਂ ਖਿਲਾਫ਼ ਪ੍ਰਚਾਰ ਕਰਦੇ ਨੇ ਗੁਰਬਾਣੀ ਨੇ ਦੁਰਮਤ ਦੇ ਵੱਧ ਨੂੰ ਸਭ ਤੋਂ ਜ਼ਿਆਦਾ ਬੜਾ ਨਸ਼ਾ ਦੱਸਿਆ ਬਾਕੀ ਨਸ਼ੇ ਸਭ ਇਹਦੇ ਨੂੰ ਥੱਲੇ ਨੇ ਦੁਰਮਤ ਮਦ ਜੇ ਪੀਵਤੇ ਬਿਜਲੀ ਪਤ ਕਮਲੀ ਦੀ ਪਤ ਇੱਜ਼ਤ ਰੁੜਗੀ ਦਰਗਾਹ ਚ ਇੱਜ਼ਤ ਦਰਗਾਹ ਚ ਰੁੜਦੀ ਹੈ ਸੰਸਾਰ ਇੱਜ਼ਤ ਕਰਦਾ ਉਹਦੇ ਨਸ਼ੇ ਚ ਉਹ ਸੰਸਾਰ ਦੀ ਇੱਜ਼ਤ ਨੂੰ ਕੌਣ ਪੁੱਛਦਾ ਦਰਗਾਹ ਚ ਸੰਸਾਰ ਤਾਂ ਅੰਨੇ ਬੋਲਿਆਂ ਦਾ ਅੰਨੇ ਬੋਲਿਆਂ ਦੀ ਇੱਜ਼ਤ ਨੂੰ ਇੱਜ਼ਤ ਮੰਨ ਰਹੇ ਨੇ ਬਹੁਤ ਬੜੇ ਧੋਖੇ ਚੋਂ ਤੁਸੀਂ ਜਿਹੜੇ ਇੰਨੇ ਬੋਲਿਆਂ ਦੀ ਇੱਜ਼ਤ ਨੂੰ ਇੱਜ਼ਤ ਮੰਨ ਰਹੇ ਨੇ ਉਹ ਤਾਂ ਬਹੁਤ ਬੜੇ ਧੋਖੇ ਚ ਨੇ ਲੋਕ ਇਹ ਤਾਂ ਇੰਨੇ ਬੋਲਿਆਂ ਦਾ ਭਰਿਆ ਹੈ ਸੰਸਾਰ ਇਹਨਾਂ ਦੀ ਇੱਜ਼ਤ ਕੀਤੀ ਨੂੰ ਤੁਸੀਂ ਇੱਜ਼ਤ ਮੰਨ ਲਿਆ ਨਾ ਤੇ ਸਾਡੇ ਪਿੰਡ ਨੂੰ ਵੀ ਇਹ ਸੰਤ ਨੇ ਤੁਸੀਂ ਮੰਨ ਲਿਆ ਵੀ ਅਸੀਂ ਸੰਤ ਹੋ ਦੂਜੀ ਉਹ ਪੌੜੀ ਆ ਜੇ ਜੁਗ ਚਾਰੇ ਹਾਰ ਜਾ ਦੂਜੀ ਇੱਕ ਚੌਥੀ ਹੈ ਚਾਰਾਂ ਯੁਗਾਂ ਦੀ ਆਰਜਾ ਹੋਵੇ ਹੋਰ ਦਸੂਣੀ ਹੋਏ ਤੋ ਚਾਹੇ ਦਸ ਗੁਣੀ ਹੋ ਜਾਵੇ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲਿਆ ਸਭ ਕੋਏ ਸਾਰੇ ਨੌ ਖੰਡ ਦੇ ਲੋਕ ਤੁਹਾਨੂੰ ਪੂਜਦੇ ਹੋਣ ਤੁਹਾਡੀ ਗੱਲ ਨੂੰ ਕੋਈ ਰੱਦ ਨਾ ਕਰਦਾ ਹੋਵੇ ਤੁਹਾਡੇ ਅਨੁਸਾਰ ਚੱਲਣ ਸਾਰੇ ਜੋ ਕਹਿ ਦੋ ਸਾਰੇ ਮੰਨਣ ਰਾਜੇ ਮਹਾਰਾਜੇ ਸਭ ਚੰਗਾ ਨਾਂ ਰਖਾ ਕੇ ਸਾਰੇ ਕੰਮ ਵੀ ਚੰਗੇ ਕੀਤੇ ਹੋਣ ਤੁਸੀਂ ਕਿਸੇ ਦਾ ਬੁਰਾ ਬਣਾ ਸੋਚਿਆ ਹੋਵੇ ਪਰ ਸੰਸਾਰ ਨੂੰ ਖੁਸ਼ ਕਰਨ ਵਾਸਤੇ ਚੰਗੇ ਕੰਮ ਕੀਤੇ ਹੋਣ ਨਾਲ ਤਾਂ ਹੀ ਸੰਸਾਰ ਚੱਲੂ ਜੇ ਸੰਸਾਰ ਦੇ ਮਤਲਬ ਦੀ ਗੱਲ ਕਰਾਂਗੇ ਸੰਸਾਰ ਦੇ ਮਤਲਬ ਦੀ ਗੱਲ ਨਾ ਕਰਾਂਗੇ ਸੰਸਾਰ ਤੁਹਾਡੇ ਨਾਲ ਕਿਵੇਂ ਖੜੂਗਾ ਗੁਰਬਾਣੀ ਸੰਸਾਰ ਦੇ ਖਿਲਾਫ ਗੱਲ ਕਰਦੀ ਹੈ ਸਾਰੀ ਸੰਸਾਰ ਦੇ ਮਤਲਬ ਦੀ ਕੋਈ ਗੱਲ ਨਹੀਂ ਹੈ ਗੁਰਬਾਣੀ ਚ ਹੁਣ ਇਹ ਕਹਿੰਦੇ ਧਰਮ ਚਾਹੀਦਾ ਸੰਸਾਰ ਦੇ ਮਤਲਬ ਦਾ ਸੱਚਾ ਧਰਮ ਕਦੇ ਸੰਸਾਰ ਦੇ ਮਤਲਬ ਦਾ ਨਹੀਂ ਹੁੰਦਾ ਸੰਸਾਰ ਦੇ ਮਤਲਬ ਦੇ ਝੂਠੇ ਧਰਮ ਹੁੰਦੇ ਨੇ ਕਿਉਂਕਿ ਸੰਸਾਰ ਝੂਠ ਹੈ ਝੂਠ ਦੇ ਮਤਲਬ ਦਾ ਝੂਠੇ ਹੁੰਦਾ ਝੂਠਿਆਂ ਦੇ ਮਤਲਬ ਦਾ ਝੂਠ ਸੱਚਿਆਂ ਦੇ ਮਤਲਬ ਦਾ ਸੱਚ ਸੱਚ ਧਰਮ ਝੂਠਿਆਂ ਦੇ ਮਤਲਬ ਦਾ ਹੁੰਦਾ ਹੀ ਨਹੀਂ ਚੰਗਾ ਨਾਂ ਰਖਾ ਕੇ ਜਸ ਕੀਰਤੀ ਤੱਕ ਲੈ ਜੇ ਤਿਸ ਨਜ਼ਰ ਨਾ ਆਵੇ ਜੇ ਦਰਗਾਹ ਚੋਂ ਕਬੂਲ ਨਾ ਹੋਵੇ ਇੱਜ਼ਤ ਬਾਤ ਨੂੰ ਪੁੱਛ ਕੇ ਉੱਥੇ ਨਹੀਂ ਕੋਈ ਪੁੱਛ ਇਹਨਾਂ ਨੂੰ ਕੌਣ ਪੁੱਛਦਾ ਸੰਤਾਂ ਨੂੰ ਉੱਥੇ ਕਿਸੇ ਨੇ ਨਹੀਂ ਪੁੱਛਣਾ ਜਿਹੜੇ ਸੰਤ ਮਰ ਜਾਂਦੇ ਨੇ ਉਹਨਾਂ ਦੀਆਂ ਬਰਸੀਆਂ ਮਨਾਈ ਦੀਆਂ ਨੇ, ਜਿਹੜੇ ਮਰਦੇ ਨਹੀਂ ਉਹਨਾਂ ਦੀ ਬਰਸੀ ਨਹੀਂ ਮਨਾਈ ਦੀ, ਕਿਸੇ ਗੁਰੂ ਨੇ ਗੁਰੂ ਦੀ ਬਰਸੀ ਨਹੀਂ ਮਨਾਈ, ਕਿਸੇ ਭਗਤ ਨੇ ਭਗਤ ਦੀ ਬਰਸੀ ਨਹੀਂ ਮਨਾਈ। ਜਿਹੜੇ ਲੋਕ ਮਨਾਉਂਦੇ ਨੇ ਉਹ ਸੰਸਾਰੀ ਨੇ, ਅਜੇ ਉਹਨਾਂ ਨੂੰ ਭਗਤੀ ਦਾ ਪਤਾ ਹੀ ਨਹੀਂ ਕੀ। ਜਿਹੜਾ ਮਰਿਆ ਹੀ ਨਹੀਂ ਤੁਸੀਂ ਉਹਦੀ ਬਰਸੀ ਕਿਵੇਂ ਮਨਾ ਦੋਗੇ? ਜਿਹੜਾ ਅਮਰ ਆ ਉਹਦੀ ਬਰਸੀ ਕਿਵੇਂ ਮਨਾਓਗੇ ਤੁਸੀਂ? ਇਹਨੇ ਬੁੱਧੀਹੀਨ ਲੋਕ ਜਿਹੜੇ ਕੰਮ ਕਰ, ਇਹਨਾਂ ਨੂੰ ਕੀ ਪਤਾ ਕੀ ਖੇਡ ਹੈ? ਸੰਸਾਰੀ ਲੋਕ ਨੇ, ਜਿਵੇਂ ਆਮ ਆਦਮੀ ਮਰਦਾ ਬਰਸੀ ਮਨਾਉਂਦੇ ਆਪਣੇ ਮਾਂ ਪਿਓ ਦੀ, ਉਵੇਂ ਗੁਰੂਆਂ ਦੀ ਮਨਾਉਣ ਲੱਗ ਗਏ। ਬ੍ਰਹਮ ਗਿਆਨੀ ਸਾਧ ਜੀ ਵੇ ਨਹੀਂ ਮਰਦਾ, ਇੱਕ ਪਾਸੇ ਤੁਸੀਂ ਇਹ ਪੜ੍ਹਦੇ ਹੋ, ਇੱਕ ਪਾਸੇ ਉਹਦੀ ਬਰਸੀ ਮਨਾਉਂਦੇ ਹੋ। ਇਹ ਬੁੱਧੀਹੀਨੀ ਤਾਂ ਹੈ ਕੀ ਇਹ? ਸੰਤ ਨੇ ਆਪਣੇ ਗੁਰੂ ਦੀ ਬਰਸੀ ਮਨਾਉਂਦੇ ਨੇ, ਫਿਰ ਤੇਰਾ ਗੁਰੂ ਮਰਿਆ ਤੂੰ ਵੀ ਮਰੇਗਾ, ਜੇ ਉਹ ਜਿਉਂਦਾ ਉਹਦੀ ਬਰਸੀ ਕਿਉਂ ਮਨਾਉਣਾ? ਜਿਹੜਾ ਮਰਿਆ ਉਹਦੀ ਮਨਾਉਣ ਦੀ ਲੋੜ ਹੀ ਨਹੀਂ ਹੈ। ਜਿਹੜਾ ਆਪ ਫਸਿਆ ਉਹਦੀ ਉਹਨੂੰ ਮਾਨਤਾ ਕਿਹੜੀ ਗੱਲ ਦੀ ਦਿੰਦੇ? ਫਸਣ ਵਾਸਤੇ ਦਿੰਦੇ, ਉਹਦੀ ਇੱਜ਼ਤ ਕਾਹਦੀ ਕਰਦੇ ਹੋ? ਜਿਹੜਾ ਫੇਲ ਹੋ ਗਿਆ ਉਹਨੂੰ ਤਾਂ ਕਰਦੇ ਨਹੀਂ ਚੰਗਾ ਸਮਝਦੇ। ਨਿਆਣਾ ਫੇਲ ਹੋ ਜਾ, ਕਿੰਨਾ ਹੀ ਪ੍ਰੇਮ ਹੋ ਜਾ, ਉਹਨੂੰ ਤਾਂ ਕਰਦੇ ਨਹੀਂ ਚੰਗਾ ਸਮਝਦੇ, ਇਹ ਤਾਂ ਉਹਦਾ ਨਲਾਇਕ ਹੈ। ਐਤਕੀ ਚਾਹੇ ਕਿੰਨਾ ਹੀ ਪਿਆਰਾ ਹੋਵੇ, ਰਿਜ਼ਲਟ ਆ ਜਾਏ ਉਹ ਐ, ਜੇ ਕੋਈ ਗੱਲ ਕਰੇ ਕੀ ਉਹ ਕਾਹਦਾ ਕਾਹਦਾ ਰੱਬ ਸਦਾਈ ਹੈ, ਇਹਨੂੰ ਕਿਹਾ ਸੀ ਨਾ ਖੇਲ, ਤੂੰ ਐਂ ਕਰਿਆ ਕਰ, ਫੇਲ ਹੋ ਗਿਆ ਐਤਕੀ ਪਾਗਲ, ਇੰਨਾ ਤਾਂ ਕਹੂ ਇਹ ਜੇ ਬਹੁਤਾ ਇੰਨਾ ਤਾਂ ਉਹਨੂੰ ਫੇਰ ਵੀ ਕਹਿਣਾ ਬਹੁਤ ਜਾਇ ਕਰਨਾ ਹੀ ਉਹਨੂੰ ਚੰਗਾ ਸਮਝਦਾ ਹੋਵੇ ਪਹਿਲਾਂ, ਉਹ ਤਾਂ ਕਰਦੇ ਨਹੀਂ ਚੰਗਾ ਸਮਝਦੇ, ਫੇਲ ਹੋ ਜਾ। ਉਹ ਜਿਹੜਾ ਜੀਵਨ ਦੀ ਬਾਜੀ ਹਾਰ ਕੇ ਗਿਆ, ਤੁਸੀਂ ਉਹਦੀ ਬਰਸੀ ਕਿਹੜੀ ਗੱਲ ਦੀ ਮਨਾਉਂਦੇ ਹੋ? ਆਪ ਹਾਰਨ ਵਾਸਤੇ ਮਨਾਉਂਦੇ ਹੋ? ਜੇ ਜਿੱਤ ਗਿਆ ਤਾਂ ਮਨਾ ਨਹੀਂ ਸਕਦੇ, ਹਾਰੇ ਹੋਏ ਦੀ ਮਨਾਉਂਦੇ ਕਿਉਂ? ਦੋਹਾਂ ਦੀ ਨਹੀਂ ਮਨਾ ਸਕਦੇ ਨਾ, ਹਾਰਾਇਆ ਤਾਂ ਕਾਬਲੇ ਨਹੀਂ ਮਨਾਉਂਦੇ, ਜਿੱਤੇ ਨਹੀਂ ਹੁਣ ਤੁਸੀਂ ਮਨਾਉਣੀ ਨਹੀਂ ਕਿਉਂਕਿ ਮਰੇ ਹੀ ਨਹੀਂ। ਨਿਕਲਣ ਇਹਦਾ ਜਵਾਬ ਦੇ ਦੋ, ਮੈਨੂੰ ਲੱਭ ਲੈਣ ਜਵਾਬ ਕੀ ਹੈ? ਇਹ ਸਭ ਬੁੱਧੀਹੀਨ ਨੇ, ਇਹਨਾਂ ਕੋਲ ਜਵਾਬ ਨਹੀਂ ਹੁੰਦੇ, ਚੁੱਪ ਕਰ ਜਾਂਦੇ ਹੁੰਦੇ ਨੇ। ਇਹ ਕਹਿੰਦੇ ਨੇ ਇਹ ਤਾਂ ਪਾਗਲ ਹੈ ਬੋਲਦਾ, ਨਾਨਕ ਆਵੇ ਪਾਗਲ ਸੀ, ਕਬੀਰ ਆਵੇ ਭੌਂਕਦਾ ਸੀ, ਇਹਨਾਂ ਕੋਲ ਇੱਕੋ ਹੀ ਗੱਲ ਹੈ ਜੀ, ਭੌਂਕਦਾ ਦੁਨੀਆ ਹੁਣ ਸਾਰੀ, ਇਹਦਾ ਚੱਲਦਾ ਹੀ ਆਇਆ, ਇਹਨਾਂ ਕੋਲ ਹੋਰ ਕੋਈ ਜਵਾਬ ਨਹੀਂ ਹੁੰਦਾ, ਫਿਰ ਭੌਂਕਦਾ ਕਹਿੰਦੇ ਨੇ। ਇਹ ਜਿਹੇ ਬਥੇਰੇ ਭੌਂਕਦੇ ਰਹਿੰਦੇ ਨੇ, ਆਹ ਜਵਾਬ ਹੈ ਇਹਨਾਂ ਕੋਲ, ਹੋਰ ਕੋਈ ਜਵਾਬ ਨਹੀਂ। ਕਬੀਰ ਨੂੰ ਵੀ ਕਹਿੰਦੇ ਤੇ, ਕਬੀਰ ਨੇ ਕਹਿ ਦਿੱਤਾ, ਕਹਿੰਦਾ ਮੈਂ ਭੌਂਕਦਾ ਪੁੱਤਾ ਹੀ ਹਾਂ, ਹਾਂ ਕੂਕਰ ਰਾਮ ਕੋ ਮੋਤੀਆ ਮੇਰੋ ਨਾਂ, ਮੇਰਾ ਨਾਂ ਵੀ ਮੋਤੀ ਹੈ, ਤੁਸੀਂ ਤੁਹਾਨੂੰ ਪਤਾ ਨਹੀਂ, ਮੈਂ ਦੱਸ ਦਿੰਦਾ ਤੁਹਾਨੂੰ, ਮੋਤੀ ਹੈ ਮਨਮਾਨ ਕਹਿਣਾ, ਤੇ ਉਹਨੇ ਮਨ ਖੋਜਿਆ ਹੋਇਆ, ਉਹ ਮਨ ਦੇ ਲੈਵਲ ਤੇ ਨਾਂ ਦੱਸਦਾ ਆਪਣਾ, ਇਹ ਸਰੀਰ ਦੇ ਲੈਵਲ ਤੇ ਨਾਂ ਜਾਣਦੇ ਨੇ। ਹੁਣ ਉਹ ਇਹ ਤਾਂ ਕਹਿਣਾ ਨਹੀਂ ਮੈਂ ਕਬੀਰ, ਲੋਕ ਕਬੀਰ ਕਹਿੰਦੇ, ਉਹ ਕਹਿੰਦਾ ਮੋਤੀਆ ਮੇਰਾ ਨਾਂ, ਕਿਉਂ ਕਹਿੰਦਾ, ਕਿਉਂ ਕਹਿੰਦਾ? ਕਬੀਰ ਆਪਣੀ ਬਾਣੀ ਚ ਆਪਣਾ ਨਾਮ ਮੋਤੀ ਕਹਿੰਦਾ, ਕਿਉਂ ਕਹਿੰਦਾ? ਕਿਉਂ ਨਹੀਂ ਸਵਾਲ ਖੜਾ ਕੀਤਾ ਅੱਜ ਤੱਕ? ਇਹ ਭੇਦ ਦੱਸਦੇ ਸੰਤ ਵੀ ਮੋਤੀ ਕਿਉਂ ਕਹਿੰਦਾ ਆਪਣੇ ਆਪ ਨੂੰ, ਮੋਤੀਆ ਮੇਰਾ ਨਾਂ, ਇਹ ਨਿਰਾਕਾਰੀ ਨਾਂ ਹੈ, ਨਿਰਾਕਾਰੀ ਦੇਹ ਦਾ ਨਾਂ ਹੈ, ਕਬੀਰ ਸੀਗਾ ਆਇਆ ਸਰੀਰ ਦਾ ਨਾਂ, ਇਹ ਵੀ ਉਹਨੇ ਬਦਲਤਾ ਸੀ ਅੰਦਰਲੇ ਨੂੰ, ਕਬੀਰ ਕਹਿਤਾ ਸੀ ਬੜਾ, ਆਪ ਛੋਟਾ ਬਣ ਗਿਆ ਸੀ, ਉਹ ਵੀ ਤਾਂ ਬਦਲਿਆ ਸੀ ਤੇਰਾ ਨਾਂ ਕਬੀਰ ਕਹਿ ਕੇ, ਮੈਂ ਕਬੀਰ ਨਹੀਂ ਹਾਂ, ਕਬੀਰ ਵੱਡੇ ਦਾ ਨਾਂ ਹੈ, ਕਹਿੰਦਾ ਮੈਂ ਵੱਡਾ ਹੈ ਨਹੀਂ, ਮੈਂ ਤਾਂ ਛੋਟਾ, ਵੱਡਾ ਤਾਂ ਤੂੰ ਹੈ, ਤੂੰ ਵੱਡਾ ਹੈ ਜਾਂ ਤੂੰ ਪਿਤਾ ਹੈ, ਪਿਤਾ ਵੱਡਾ ਹੁੰਦਾ, ਪੁੱਤ ਵੱਡਾ ਹੁੰਦਾ,
ਤੇਰਾ ਨਾਂ ਕਬੀਰ ਹੈ,
ਓਹੋ ਵੱਡਾ ਕੌਣ ਹੁੰਦਾ ਨਾ, ਬਾਪ, ਬਾਪ ਦਾ ਨਾਂ ਹੀ ਵੱਡਾ, ਬਾਪ ਦਾ ਨਾਂ ਵੱਡਾ ਹੈ, ਪੁੱਤ ਆਪੇ ਛੋਟਾ ਹੀ ਹੋ ਗਿਆ, ਜਿਹੜਾ ਜਿਹਦਾ ਨਾਂ ਹੈ ਪੁੱਤ ਹੈ ਛੋਟਾ ਹੀ ਹੈ, ਉਹ ਵੱਡਾ ਕਿਵੇਂ ਹੋ ਗਿਆ? ਚਾਹੇ ਪੁੱਤ ਨਾਲ ਪਹਿਲਾਂ ਲਿਖ ਦੋ, ਚਾਹੇ ਪਿੱਛੇ ਲਿਖ ਦੋ, ਉਹ ਫਲਾਣਾ ਸਿੰਘ ਬਲ ਦਿੱਤਾ ਬਾਅਦ ਚ ਲਿਖੀਦਾ, ਪਰ ਜੰਮਿਆ ਤਾਂ ਪਹਿਲਾਂ ਸੀ, ਜਿਹਦਾ ਨਾਂ ਬਾਅਦ ਚ ਆਇਆ ਕਾਗਜ਼ ਚ ਕੀ ਹੋ ਗਿਆ? ਸੀ ਤਾਂ ਬੜਾ, ਜੰਮਿਆ ਪਹਿਲਾਂ ਹੀ ਸੀ ਇਹਦੇ ਨਾਂ, ਉਹ ਇਹ ਸੰਸਾਰ ਦੇ ਉਲਟੀ ਖੇਡ ਹੈ ਨਾ, ਸੱਚ ਇਹ ਆ ਉਹ ਪਹਿਲਾਂ ਜੰਮਿਆ ਸੀ, ਨਾਂ ਉਹਦਾ ਪਹਿਲਾਂ ਆਉਣਾ ਸੀ।
ਆਪਣ ਮੋਹ ਘਟੇ
ਘਟੇ ਹੈ, ਉਧਰ ਚੱਲਦਾ ਬਿਨ ਕਾਸਮ ਅੱਬੂ ਬਿਨ ਆਦਮ ਫਾਰਸੀ ਉੱਥੇ ਚੱਲਦਾ ਪਹਿਲਾਂ ਬਾਪ ਦਾ ਰਹੋ ਫਿਰ ਪੁੱਤ ਦਾ ਰਹੋ ਬਿਨ ਲੱਗਦਾ ਬਿਨ ਲੱਗਦਾ ਬੇਟਾ ਹੁੰਦਾ ਫਲਾਨਾ ਬੇਟਾ ਫਲਾਨੇ ਦਾ ਬਾਪ ਦਾ ਪਹਿਲਾਂ ਆਇਆ ਕਿ ਪਹਿਲਾਂ ਜੰਮਿਆ ਸੀ ਬਾਪ ਇਹ ਜੀ ਵੀ ਸਭਿਅਤਾ ਹੈ ਜੀ ਬਾਪ ਦਾ ਰਹੋ ਪਹਿਲਾਂ ਆਉਂਦਾ ਸੰਸਾਰ ਦੇ ਵਿੱਚ ਹਰ ਕਿਸਮ ਦੀ ਸਭਿਅਤਾ ਹੈ ਇੱਥੇ ਉਹਨਾਂ ਨੂੰ ਇੰਨਾ ਪਤਾ ਬਾਪ ਦਾ ਨਾਂ ਪਹਿਲਾਂ ਚਾਹੀਦਾ ਬਾਪ ਪਹਿਲਾਂ ਬੇਟਾ ਤਾਂ ਹੀ ਹੈ ਇੱਥੇ ਬੇਟਾ ਪਹਿਲਾਂ ਬਾਪ ਪਿੱਛੋਂ ਕਿਉਂ ਬਾਪ ਪਿੱਛੋਂ ਜੰਮਿਆ ਸੀ ਪਹਿਲਾਂ ਪੂਤ ਪਿਛੇਰੀ ਮਾਈ ਹੈ ਨਾ ਇੱਥੇ
ਆਪਣ ਮੋਹ ਘਟੇ ਘਟ ਦਿੰਦੇ
ਮਾਇਆ ਨੇ ਆਪਣਾ ਮੋਹ ਸਰੀਰ ਨੇ ਆਪਣਾ ਮੋਹ ਹਿਰਦੇ ਪਾਲ ਲਿਆ
ਇਹ ਸਾਜਣ ਕਛ ਕਹੋ ਉਪਾਇਆ
ਇਹ ਸਾਜਣ ਕਛ ਕਹੋ ਉਪਾਇਆ
ਜਾਦੇ ਤਰੂ ਬਿਖਮ ਇਹ ਮਾਇਆ
ਇਹ ਮਾਇਆ ਨੇ ਤਾਂ ਆਪਣੇ ਸੰਗਲ ਪਾ ਲਏ ਹਿਰਦੇ ਚ ਹੁਣ ਇਹਦਾ ਉਪਾਅ ਦੱਸੋ ਕਿਵੇਂ ਖੋਲਾਂ ਮਾਇਆ ਨੂੰ ਕਿਵੇਂ ਤਰਾਂ ਮਾਇਆ ਨੇ ਥੱਲੇ ਪਕੜ ਕਰ ਲਈ ਮੇਰੇ ਅੰਦਰ ਮਾਇਆ ਨੇ ਛੱਡਣ ਨਹੀਂ ਦੇਣਾ ਹੁਣ ਮੋਹ ਨੇ ਨਹੀਂ ਛੱਡਣ ਦੇਣਾ ਮਾਇਆ ਤਾਂ ਕੁਛ ਨਹੀਂ ਕਹਿੰਦੀ ਮੋਹ ਨਹੀਂ ਛੱਡਣ ਦੇਣਾ ਹੇ ਸਾਜਣ
ਕਹੋ ਉਪਾਇਆ
ਕਰੋ ਉਪਾਇਆ ਨਹੀਂ ਕਹੋ ਉਪਾਇਆ ਉਪਾਏ ਦੱਸੋ ਜੇ ਗੁਰੂ ਨਾਲ ਤਾਰਦਾ ਹੈ ਤੇ ਕਰੋ ਉਪਾਇਆ ਗੁਰੂ ਨੂੰ ਕਹਿੰਦਾ ਵੀ ਤੂੰ ਉਪਾਇਆ ਕਰ ਕਹੋ ਉਪਾਇਆ ਕਿਉਂ ਕਿਹਾ ਕਰੋ ਉਪਾਇਆ ਕਿਉਂ ਨਹੀਂ ਕਿਹਾ ਕਾਰਨ ਕੋਈ ਨਹੀਂ ਸਕਦਾ ਇਹਦੇ ਚ ਵਿੱਚ ਨਾ ਕੋਈ
ਕਰ ਸਕਾ
ਕਿਤੇ ਰੋਵੇ ਰੋਜ ਉਪਾਇਆ ਦੱਸ ਕੋਈ ਮੈਨੂੰ ਕਰੂੰਗਾ ਮੈਂ ਆਪਣੇ ਹੱਥੀ ਆਪਣਾ ਆਪੇ ਹੀ ਕਾਜ ਦੱਸ ਸਕਦਾ ਦੁਆ ਕਰ ਕੁਛ ਨਹੀਂ ਸਕਦਾ ਕੁਛ ਕਹੋ ਉਪਾਇਆ ਕਰੋ ਉਪਾਇਆ ਨਹੀਂ ਹੈ
ਜਾ ਤੇ ਤੈਨੂੰ ਬਿਖਮੇ ਮਾਇਆ
ਜਿਹਦੇ ਨਾਲ ਮੈਂ ਐਸੀ ਕੋਈ ਵਿਧੀ ਦੱਸ ਜਿਹਦੇ ਨਾਲ ਮੈਂ ਮਾਇਆ ਤਰ ਜਾ ਇਹ ਵਿਧੀ ਸਵਾਲ ਕਿਤੇ ਰਮਾਇਣ ਚ ਨਹੀਂ ਆਇਆ ਸਾਰੀ ਰਮਾਇਣ ਪੜ ਲਓ ਕਿਤੇ ਮਹਾਭਾਰਤ ਚ ਨਹੀਂ ਆਇਆ ਕੁਰਾਨ ਚ ਨਹੀਂ ਆਉਂਦਾ ਕੋਈ ਉਪਾਇਆ ਕਹੋ ਮੈਂ ਮਾਇਆ ਤਰ ਜਾ ਗੁਰਬਾਣੀ ਚ ਇਹ ਸਵਾਲ ਹੈ ਮਾਇਆ ਛੱਡਣ ਦੀ ਗੱਲ ਹੈ ਸੰਸਾਰ ਛੱਡਣ ਦੀ ਗੱਲ ਹੈ ਕਿਸ ਤਰੀਕੇ ਨਾਲ ਸੰਸਾਰ ਚੋਂ ਮੈਂ ਬਾਹਰ ਨਿਕਲਾਂ ਫਸਿਆ ਹੋਇਆ ਇਹ ਵਿਸ਼ਾ ਗੁਰਬਾਣੀ ਦਾ ਇਹ ਟਾਰਗੇਟ ਹੈ ਸਿੱਖ ਦਾ ਕੀ ਇਸ ਟਾਰਗੇਟ ਤੇ ਸਿੱਖ ਪ੍ਰਚਾਰ ਕਰ ਰਹੇ ਨੇ ਸਾਡੀ ਸੂਈ ਇੱਥੇ ਹੈ ਸਿੱਖਾਂ ਦੀ ਸੂਈ ਇੱਥੇ ਹੈ ਸਾਰੀ ਬਾਣੀ ਦੀ ਅਖੀਰ ਸੂਈ ਇੱਥੇ ਹੈ ਇਹ ਬਿਖਮ ਮਾਇਆ ਔਖੀ ਹੈ ਤਰਨੀ ਕਿਵੇਂ ਤੋਂ ਉੱਪਰ ਉੱਠ ਕੇ ਚਲੀਏ ਮਾਇਆ ਤੋਂ ਉੱਚੇ ਹੀ ਉੱਠ ਕੇ ਰਹੀਏ ਮਾਇਆ ਦੇ ਵਿੱਚ ਰਹਿੰਦੇ ਹੋਏ ਮਾਇਆ ਤੋਂ ਨਲੇ ਰਹੀਏ ਗੁਰੂ ਕੋ ਮਾਇਆ ਵਿੱਚ
ਉਦਾਸੀ
ਇਹ ਵਿਸ਼ਾ ਇਹ ਉਪਾਅ ਸਾਰਾ ਦੱਸਿਆ ਇਹ ਛੁੱਟਣ ਦੀ ਵਿਧੀ ਹੈ ਮਾਇਆ ਤੋਂ ਸਾਰੀ ਗੁਰਬਾਣੀ ਦਾ ਵਿਸ਼ਾ ਹੀ ਇਹ ਇਸ ਵਿਸ਼ੇ ਤੇ ਕੋਈ ਪ੍ਰਚਾਰ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸਿੱਖਾਂ ਜਾਂ ਅਸੀਂ ਵਿਸ਼ਾ ਹੀ ਛੱਡ ਦਿੱਤਾ ਫਿਰ ਸਿੱਖੀ ਦਾ ਪ੍ਰਚਾਰ ਕਾਹਦਾ ਕਰ ਰਹੇ ਹਾਂ ਅਸੀਂ ਕੀ ਪ੍ਰਚਾਰ ਕਰ ਰਹੇ ਹਾਂ ਵਿਸ਼ਾ ਤੇ ਛੱਡ ਦਿੱਤਾ ਅਸੀਂ ਅਸਲ ਵਿਸ਼ਾ ਛੱਡ ਦਿੱਤਾ ਸਿੱਖੀ ਦਾ ਸਿਰਫ ਇਹ ਹੈ ਸਿੱਖਾਂ ਨੂੰ ਸੁਖੀ ਕਿਵੇਂ ਕਰਨਾ ਪਰਮੇਸ਼ਰ ਦੀ ਮਦਦ ਕਰੋ ਬੁੜਾ ਹੋ ਗਿਆ ਉਹ ਤੇ ਨਹੀਂ ਜਾਂ ਤਾਂ ਪਾਗਲ ਹੋ ਗਿਆ ਦੁੱਖ ਦਿੰਦਾ ਸਿੱਖਾਂ ਨੂੰ ਮਤ ਮਾਰੀ ਗਈ ਉਹਦੀ ਦੁੱਖ ਦਿੰਦਾ ਤੁਹਾਨੂੰ ਬੜਾ ਫਿਕਰ ਹੈ ਸਿੱਖਾਂ ਨੂੰ ਪਰਮੇਸ਼ਰ ਤਾਂ ਫਿਰ ਨੁਕਸ ਲੱਗਦੇ ਨੇ ਇਹਨਾਂ ਨੂੰ ਪਹਾੜਾਂ ਤਾਂ ਚੰਗਾ ਨਹੀਂ ਲੱਗਦਾ ਦੁੱਖ ਦਾ ਦਾਰੂ ਲੱਗਦਾ ਨਹੀਂ ਫਿਰ ਸੁੱਖ ਦਾ ਰੋਗ ਲੱਗਦਾ ਨਹੀਂ ਸਿੱਖਾਂ ਨੂੰ ਤੇ ਸਿੱਖ ਕਿਹਦੇ ਨੇ ਕਿਹਦੇ ਸਿੱਖ ਨੇ ਜੇ ਦੁੱਖ ਦਾਰੂ ਨਹੀਂ ਲੱਗਦਾ ਸੁੱਖ ਰੋਗ ਨਹੀਂ ਲੱਗਦਾ ਫਿਰ ਗੁਰਬਾਣੀ ਦੇ ਤਾਂ ਸਿੱਖ ਹੈ ਨਹੀਂ ਖਬਰਾਂ ਕਿਹਦੇ ਨੇ ਸਿੱਖ ਨੇ ਆਪਣੇ ਮੰਨਦੇ ਇਹ ਮਨ ਦਾ ਜਿਹੜਾ ਸਿੱਖ ਹੁੰਦਾ ਮਨਮੁੱਖ ਹੁੰਦਾ ਉਹ ਗੁਰੂ ਦੇ ਸਿੱਖ ਨਹੀਂ ਗੁਰੂ ਦਾ ਕੁਛ ਹੋਰ ਗੱਲ ਕਹਿੰਦਾ ਉਹ ਤਾਂ ਇਹਨਾਂ ਨੂੰ ਪਰਵਾਹਣੇ ਨਹੀਂ ਚਾਹੇ ਰੋਜ਼ ਪੜ੍ਹ ਰੋਜ਼ ਸੁਣ ਉਹਦਾ ਗਲੇ ਤੋਂ ਥੱਲੇ ਉਤਰਦੀ ਹੋਣੀ ਇਹਨਾਂ ਦੀ ਗੱਲ, ਉਹ ਤਾਂ ਮੂੰਹ ਮੂੰਹ ਦੇ ਵਿੱਚ ਹੀ ਹੈ। ਜੇ ਮੂੰਹ ਮੂੰਹ ਚ ਹੈ ਫਿਰ ਕੀ ਹੁੰਦਾ ਉਹਦਾ ਮੁੱਖ ਗਿਆਨੀ ਧਨਵੰਤ, ਧਨ ਵੀ ਬਹੁਤ ਹੋਜੂ ਸਿੱਖਾਂ ਕੋਲ ਹੁਣ ਹੈਗਾ, ਮੁੱਖ ਚ ਗਿਆਨ ਵੀ ਹੋਜੂ। ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ, ਗੁਰਬਾਣੀ ਦੇ ਨਾਲ ਜੇ ਪ੍ਰੀਤ ਨਹੀਂ ਹੈ ਤਾਂ ਮ੍ਰਿਤਕ ਨੇ ਜੰਮਣ ਮਰਨ ਜਿਹੜੇ ਬਥੇਰੀ ਮਾਇਆ ਪਈ ਹੈ ਦੁਨੀਆ ਕੋਲ। ਜੇ ਜੇ ਹੋਰ ਨੇ ਅੰਗਰੇਜ਼ ਨੇ ਹੋਰ ਨੇ, ਸਿੱਖ ਹੋਣ ਦੀ ਇਹਨਾਂ ਕੋਲ ਇਹ ਸਮਝੋ ਸਿੱਖ ਨਹੀਂ ਹਨ, ਗੁਰੂ ਨਾਲ ਕੋਈ ਰਿਸ਼ਤਾ ਨਹੀਂ ਹੋਣਾ। ਜੇ ਜੇ ਦੂਏ ਕਰਮ ਨੇ ਇਹਨਾਂ ਦੇ ਮਾੜੇ ਕਰਮ ਤਾਂ ਨੇ, ਇਹ ਉਸ ਇਲਾਕੇ ਚ ਖੜੇ ਨੇ, ਰੋਜ਼ ਦਰਿਆ ਕੋਲ ਜਾਂਦੇ ਨੇ, ਟਿਊਬਵੈਲ ਕੋਲ ਜਾਂਦੇ ਨੇ, ਪਿਆਸੇ ਹੀ ਆ ਜਾਂਦੇ। ਕ੍ਰਿਸ਼ਨਾ ਦੀ ਅੱਗ ਉਵੇਂ ਜਲਦੀ ਹੈ, ਦਰਿਆ ਕੋਲ ਵਗਦਾ, ਗਿਆਨ ਦਾ ਦਰਿਆ ਕੋਲ ਵਗਦਾ, ਤ੍ਰਿਸ਼ਨਾ ਦੀ ਅੱਗ ਉਵੇਂ ਜਲਦੀ ਹੈ। ਇਦੋਂ ਮਾੜੇ ਕਰਮ ਕੀ ਹੋ ਸਕਦੇ ਨੇ, ਇਦੋਂ ਭੈੜੇ ਕਰਮ ਕੀ ਹੋ ਸਕਦੇ ਨੇ। ਤ੍ਰਿਸ਼ਨਾ ਦੀ ਅੱਗ ਦਾ ਦੁਖੀ ਹੋਏ ਹੋਏ ਨੇ, ਦਰਿਆ ਕੋਲ ਵਗਦਾ, ਬੁਝਾਉਂਦੇ ਨਹੀਂ। ਜਿਹੜਾ ਆਪਣਾ ਘਰ ਹੈ ਨਾ ਇਹ ਇਹਨਾਂ ਦਾ ਆਪਣਾ ਮਾਇਆ ਦਾ, ਇਹ ਤਾਂ ਅੱਗ ਨਾਲ ਜਾਣਨਾ ਪਊਗਾ, ਤਾਂ ਜੜਾਂ ਜਾਣੀਆਂ ਨੇ।
ਇਨ ਮਾਇਆ ਜਾਤੇ ਤਰੂ ਬਿਖਮੇ ਮਾਇਆ, ਕਰ ਕਿਰਪਾ ਸਤਸੰਗ ਮਿਲਾਏ,
ਕਰੀ ਕਿਰਪਾ ਸਤਸੰਗ ਮਿਲਾਏ। ਜੇ ਕਿਰਪਾ ਕਰਕੇ ਸਤਸੰਗ ਮਿਲਾ ਦੇਵੇ, ਸਤਸੰਗ ਹੁਣ ਕਿਵੇਂ ਮਿਲੇ ਬਾਹਰ, ਬਾਹਰ ਸਤਸੰਗ ਕਿਵੇਂ ਹੋਜੂ? ਬਾਹਰ ਤਾਂ ਮਾਇਆ ਕੋ ਮਾਇਆ ਮਿਲੇ, ਕਰ ਕਰ ਲੰਬੇ ਹੱਥ ਹੈ। ਜਾਂ ਅਸੀਂ ਹੱਥ ਕੱਢਦੇ ਹਾਂ ਨਾ, ਦੂਆ ਹੱਥ ਕੱਢਦੇ ਮਿਲਾਉਂਦੇ ਹਾਂ, ਮਾਇਆ ਨਾ ਮਾਇਆ ਮਿਲਦੀ ਆ, ਉਹ ਹੱਥ ਨਹੀਂ ਮਿਲਾਉਂਦੇ, ਫਿਰ ਅਸੀਂ ਮਿਲਦੇ ਹਾਂ ਮਾਇਆ ਮਿਲਦੀ ਆ। ਉਹਨੇ ਵੀ ਬਾਹ ਐ ਕੀਤੀ, ਦੂਹੇ ਨੇ ਵੀ ਐ ਕੀਤੀ, ਮਾਇਆ ਨੂੰ ਮਾਇਆ ਮਿਲਾ ਦਿੱਤੀ। ਉਹ ਸਰੀਰ ਮਾਇਆ ਹੀ ਹੈ, ਸਰੀਰ ਨਾਲ ਸਰੀਰ ਹੀ ਮਿਲਿਆ, ਮਾਇਆ ਨਾਲ ਮਾਇਆ ਹੀ ਮਿਲੀ ਹੈ ਬਾਹਰ। ਲੰਬਾ ਹੱਥ ਕਰਕੇ ਮਿਲਾਉਂਦੇ ਨੀ ਦੂਆ, ਇਹ ਤਾਂ ਮਾਇਆ ਕੋ ਮਾਇਆ ਮਿਲੇ, ਕਰ ਕਰ ਲੰਬੇ ਹੱਥ ਹੈ, ਇਹ ਮਿਲਣਾ ਨੀ ਹੈਗਾ ਸਤਸੰਗ, ਇਹਨੂੰ ਸਤਸੰਗ ਨੀ ਕਹਿੰਦੇ। ਚਾਹੇ ਜੱਫੀ ਪਾ ਕੇ ਵੀ ਮਿਲ ਲਓ, ਉਹ ਵੀ ਮਾਇਆ ਕੋ ਮਾਇਆ ਮਿਲੇ। ਸਮਝਿਆ ਜੀ, ਉਹ ਸੱਚ ਤਾਂ ਅੰਦਰ ਹੈ, ਹਿਰਦੇ ਚ ਹੈ, ਸਤਿਗੁਰ ਤਾਂ ਅੰਦਰ ਬੈਠਾ ਹੈ। ਜੇ ਕਿਸੇ ਨੇ ਸੱਚ ਨਾਲ ਮਿਲਣਾ, ਆਪਣੇ ਮੂਲ ਨਾਲ ਮਿਲੋ ਜਿੱਥੋਂ ਇਹਦਾ ਜਨਮ ਹੋਇਆ। ਇਹ ਸਤਪੁਰਖ ਤੋਂ ਜਨਮ ਹੋਇਆ, ਇਹਦਾ ਸਤਪੁਰਖ ਤੇ ਭਿੰਨ ਨਾ ਕਹੂ, ਸਤਪੁਰਖ ਦੇ ਅੰਦਰ ਹੈ, ਅੰਦਰਲੇ ਨੂੰ ਜਾਣਨਾ ਸਤਪੁਰਖ ਨੂੰ। ਸਤਪੁਰਖ ਜਿਹਨ ਜਾਣਿਆ ਸਤਗੁਰ ਤਾਂ ਤੂੰ ਆਪੇ ਬਣ ਜਾਏਗਾ, ਜਦੋਂ ਜਾਣ ਲਏਗਾ ਆਪਣੇ ਮੂਲ ਨੂੰ। ਤੈਨੂੰ ਸਤਗੁਰ ਦੀ ਲੋੜ ਕਿੱਥੋਂ ਪੈਗੀ? ਤੈਨੂੰ ਸਤਗੁਰ ਦੀ ਲੋੜ ਨਹੀਂ ਹੈ, ਤੈਨੂੰ ਆਪਣਾ ਆਪ ਜਾਣਨ ਦੀ ਲੋੜ ਹੈ। ਬਾਹਰਲਾ ਜੇ ਸਤਗੁਰ ਵੀ ਹੋਊ, ਤੈਨੂੰ ਦੱਸੂ ਹੈ ਕੁਛ, ਉਹ ਸਾਜਨ ਦੱਸੂ ਹੈ, ਸਾਜਨ ਕੁਛ ਕਹੋ
ਉਪਾਇਆ,
ਉਹ ਉਪਾਇਆ ਹੀ ਕਹੂਗਾ ਹੀ ਤੈਨੂੰ, ਉਹਦੇ ਨਾਲ ਵੀ ਨਹੀਂ ਮਿਲਣਾ। ਹਾਂ ਸਾਜਨ ਹੈ, ਉਹ ਸੱਜਣ ਹੈ, ਸਤਗੁਰ ਨਹੀਂ ਆਇਆ ਉਹ ਤਾਂ ਸੱਜਣ ਹੈ, ਕੋਈ ਮਿੱਤਰ ਹੈ। ਸੱਜਣ ਤਾਂ ਮਿੱਤਰ ਹੀ ਹੁੰਦਾ, ਗੁਰੂ ਨਹੀਂ ਹੁੰਦਾ ਉਹ। ਉਹ ਗੁਰੂ ਉਹ ਵੀ ਨਹੀਂ ਆਇਆ, ਉਹ ਤਾਂ ਸੱਜਣ ਹੈ, ਸੱਜਣ ਮਿੱਤਰ ਹੁੰਦਾ, ਭਾਈ ਵੀ ਹੋ ਸਕਦਾ। ਸੱਜਣ ਕਿਹਾ ਹੋਇਆ ਉਪਾਅ ਦੱਸਣ ਵਾਲੇ ਨੂੰ, ਮਿੱਤਰ ਕਿਹਾ ਹੋਇਆ, ਭਾਈ ਕਿਹਾ ਹੋਇਆ, ਗੁਰਬਾਣੀ ਚ ਗੁਰੂ ਤਾਂ ਮੰਨਿਆ ਹੀ ਨਹੀਂ ਹੋਇਆ ਉਹਨੂੰ। ਤੂੰ ਕਰ ਆ ਸੱਜਣਾ, ਦੇਖਾਂ ਦਰਸ਼ਨ ਤੇਰਾ, ਸੱਜਣ ਕਿਹਾ ਹੋਇਆ, ਗੁਰੂ ਤਾਂ ਕਿਹਾ ਹੀ ਨਹੀਂ ਕਦੇ ਹੋਇਆ। ਕੋਈ ਕਰ ਗੱਲ ਸੁਣਾ ਪਿਆ, ਹਰਨਾਮ ਕੀ ਸੁਣ ਲੱਗੇ ਗੁਰਸਿੱਖਾਂ ਮਨ ਮਿੱਠਾ ਠਾ ਲੱਗਦਾ, ਪਿਆਰ ਹੈ ਉਹਦੇ ਨਾਲ।
ਸੋ ਭਾਈ ਸੋ ਮੇਰਾ ਵੀਰ,
ਹਾਂ ਸੋ ਭਾਈ ਸੋ ਮੇਰਾ ਵੀਰ, ਮੇਰੇ ਹਰ ਪ੍ਰਭ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ, ਉਹ ਭਾਈ ਹੈ ਮੇਰਾ ਵੀਰ ਹੈ। ਗੁਰੂ ਕਿੱਥੇ ਕਿਹਾ ਹੈ ਗੁਰਬਾਣੀ ਚ? ਤੁਸੀਂ ਕਿਵੇਂ ਮੰਨ ਲਿਆ ਗੁਰੂ ਹੈ? ਗੁਰੂ ਕਹਿੰਦੇ ਨੇ ਠੱਗ, ਗੁਰੂ ਕਹਿੰਦੇ ਨੇ ਹਿੰਦੂ, ਸਿੱਖ ਨਹੀਂ ਕਹਿ ਸਕਦਾ।